ਮੁਕਤਸਰ ਮਹਾਂਪੁਰਸ਼ ਗਿਆਨੀ ਬਿਸ਼ਨ ਸਿੰਘ ਜੀ, ਕੀਟ ਲੇਖਕ ਅੰਮ੍ਰਿਤ ਬਚਨ ਅਤੇ ਸੰਤ ਦਰਸ਼ਨ ਸਿੰਘ ਜੀ, ਸੰਤ ਅਵਤਾਰ ਸਿੰਘ ਜੀ ਲਖਮੀਰਪੁਰ ਤੋਂ ਇਲਾਵਾ ਹੋਰ ਵੀ ਨਾਮਨਾ ਵਾਲੀਆਂ ਮਸ਼ਹੂਰ ਵਿਅਕਤੀਆਂ ਨੇ ਇਸ ਸਥਾਨ ਦੇ ਦਰਸ਼ਨ ਦੀਦਾਰ ਕੀਤੇ। ਹੋਤੀ ਮੈਦਾਨ ਸੰਪਰਦਾਇ ਦੇ ਭੂਸ਼ਣ ਗੁਰਧਾਮਾਂ ਦੀ ਸੇਵਾ ਕਰਾਉਣ ਵਾਲੇ ਪੂਰਨ ਮਹਾਂਪੁਰਸ਼ ਸੰਤ ਹਰੀ ਸਿੰਘ ਜੀ ਖਹਾਰਪੁਰ ਅਤੇ ਸੰਤ ਜੈਮਲ ਸਿੰਘ ਜੀ ਭੂਰੀ ਵਾਲੇ ਵੀ ਦਰਸ਼ਨਾਂ ਨੂੰ ਆਉਂਦੇ ਰਹੇ। ਵੱਡੇ ਬਜ਼ੁਰਗਾਂ ਵਾਂਗ ਸੰਤ ਮਹਿੰਦਰ ਸਿੰਘ ਜੀ ਹਰਖੋਵਾਲ ਵੀ ਉਸੇ ਤਰ੍ਹਾਂ ਹੀ ਪਿਆਰ ਦਾ ਸਬੂਤ ਦੇ ਰਹੇ ਸਨ। ਕਈ ਵਾਰ ਨਿਰਮਲ ਰਾਮਤ ਆਖੜਾ ਵੀ ਆਇਆ, ਜੋ ਕਈ ਕਈ ਦਿਨ ਠਹਿਰਦੇ ਰਹੇ, ਜਿਨ੍ਹਾਂ ਨੂੰ ਸਥਾਨ ਵੱਲੋਂ ਦਰਸ਼ਨੀ ਭੇਟਾ, ਪੰਗਤ ਪੂਜਾ ਤੇ ਪੱਕੇ ਭੰਡਾਰੇ ਹੁੰਦੇ ਰਹੇ। ਸੰਤ ਗੁਰਬਖਸ਼ ਸਿੰਘ ਜੀ ਜੱਬੋ ਬਾਲ ਹਜੂਰ ਦੇ ਚਰਨ ਸੇਵਕ ਤੇ ਮਹਾਨ ਵਿਦਵਾਨ ਗਿਆਨੀ ਮੇਹਰ ਸਿੰਘ ਜੀ ਵੀ ਇਸੇ ਨਗਰ ਦੇ ਹਨ। ਸੰਤ ਪਾੜਾ ਸਿੰਘ ਜੀ ਰਤਨਪਾਲੋਂ, ਸੰਤ ਸ਼ਮਸ਼ੇਰ ਸਿੰਘ ਜੀ ਗੁੜਿਆਂ ਵਾਲੇ, ਸੰਤ ਗੁਰਦਿਆਲ ਸਿੰਘ ਜੀ ਠੱਕਰਵਾਲ ਸੇਵਾ ਪੰਥੀ ਮਹਾਂਪੁਰਸ਼, ਸੰਤ ਨਿਹਚਲ ਸਿੰਘ ਜੀ ਪੰਡਿਤ ਜਮੁਨਾ ਨਗਰ ਜਗਾਦਰੀ, ਮਹਾਂਤਾਸਾ ਸਿੰਘ ਦੇ ਸੰਤ ਤੀਰਥ ਸਿੰਘ ਜੀ ਗੋਨਿਆਣਾ, ਗੁਰਬਾਣੀ ਦੀ ਸੰਪਰਦਾਇ ਟਕਸਾਲ ਦੇ ਸ੍ਰੋਮਣੀ ਸੰਤ ਗਿਆਨੀ ਕਿਰਪਾਲ ਸਿੰਘ ਜੀ ਅੰਮ੍ਰਿਤਸਰ ਅਤੇ ਸੰਤ ਸੁਰਜੀਤ ਸਿੰਘ ਜੀ ਅੰਮ੍ਰਿਤਸਰ, ਸੰਤ ਗੋਪਾਲ ਸਿੰਘ ਜੀ ਪਟਿਆਲਾ, ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਸੰਤ ਗਿਆਨੀ ਇੰਦਰ ਸਿੰਘ ਜੀ ਭਿੰਡਰਾਂ, ਸੰਤ ਗਿਆਨੀ ਅਜੈਬ ਸਿੰਘ ਜੀ ਬੋਪਾ ਰਾਏ, ਗੁਰੂ ਨਾਨਕ ਦੇਵ ਜੀ ਦੀ ਸੰਤਾਨ ਚੋਂ 16ਵੀਂ ਜਗ੍ਹਾ ਬਾਬਾ ਮਧਸੂਦਨ ਸਿੰਘ ਜੀ ਬੇਦੀ ਰਈਸ ਉਨਾ ਸਾਹਿਬ, ਹੋਰ ਵੀ ਨਾਮ ਵਰ ਵਿਅਕਤੀਆਂ ਨੇ ਦੀਦਾਰ ਬਖਸ਼ੇ। ਸੰਤ ਭਗਵਾਨ ਸਿੰਘ ਜੀ ਧੂਰ ਕੋਟੀਏ, ਜੋ ਬਾਬਾ ਆਇਆ ਸਿੰਘ ਜੀ ਦੇ ਸੇਵਕ ਸਨ, ਕਾਫੀ ਸਮਾਂ ਇੱਥੇ ਰਹੇ। ਸ਼ਸਤਰ ਰੂਪ ਸ਼ਸਤਰ ਹਰੇਕ ਮਤ ਅਤੇ ਹਰੇਕ ਭੇਖ ਦਾ ਸਾਧੂ ਆਪ ਜੀ ਦਾ ਦਰਸ਼ਨ ਕਰਕੇ ਸ਼ਰਧਾਲੂ ਬਣ ਜਾਂਦਾ, ਕਿਉਂਕਿ ਆਪ ਜੀ ਦਾ ਅਦਵੈਤ ਮਤ ਏਕਤਾਮਈ ਪ੍ਰਚਾਰ ਹੈ। ਜਿਹਾ ਕਿ ਜਦੋਂ ਆਪ ਜੀ ਤੀਜੀ ਵਾਰ ਲਾਹੌਰ ਗਏ ਤਾਂ ਅੰਮ੍ਰਿਤ ਵੇਲੇ ਰੋਜ਼ ਬਾਹਰ ਸੈਰ ਨੂੰ ਜਾਂਦੇ। ਇੱਕ ਸਮੇਂ ਹੋਰ ਵੀ ਜਥੇ ਦੇ ਸਿੰਘ ਨਾਲ ਸਨ, ਤਾਂ ਰਸਤੇ ਵਿੱਚ ਇੱਕ ਮੁਸਲਮਾਨ ਫਕੀਰ ਮਿਲਿਆ, ਜਿਸ ਦੀ ਉਮਰ ਕਾਫੀ ਵਡੇਰੀ ਸੀ। ਉਸਨੇ ਆਪਣੇ ਅਨੁਭਵ ਦੁਆਰਾ ਹਜ਼ੂਰ ਦਾ ਨੂਰਾਨੀ ਚਿਹਰਾ ਤੱਕ ਕੇ ਰੱਬੀ ਕਾਰਕ ਨਿਸ਼ਚੇ ਕੀਤਾ ਤੇ ਅੱਗੋਂ ਹੋ ਕੇ ਮਿਲਿਆ। ਆਪ ਜੀ ਨੇ ਰਸਤਾ ਛੱਡ ਦਿੱਤਾ, ਪਰ ਉਸਨੇ ਨਜ਼ਦੀਕ ਜਾ ਕੇ ਪਹਿਲਾਂ ਦਸਤ ਬੋਸੀ ਲਈ, ਫਿਰ ਜੱਫੀ ਵਿੱਚ ਘੁੱਟ ਕੇ ਬੜਾ ਪਿਆਰ ਕੀਤਾ ਅਤੇ ਨਾਲ ਦੇ ਸਿੰਘਾਂ ਨੂੰ ਆਖਿਆ, ਸੰਤੋ ਕੋਈ ਨਾਲ ਸ਼ਸਤ ਰੱਖਿਆ ਕਰੋ। ਸਿੰਘ ਇਸ ਫਕੀਰੀ ਦੀ ਰਾਮਜ ਨੂੰ ਸਮਝ ਨਾ ਸਕੇ, ਕਿਉਂਕਿ ਉਹ ਸਾਰੇ ਗੱਤਕੇ ਦੇ ਕਲਾਰੀ ਅਤੇ ਵੱਡੀਆਂ ਕਿਰਪਾਨਾਂ ਸਮੇਤ ਸਨ। ਕਹਿਣ ਲੱਗੇ, ਸਾਈ ਜੀ ਆ ਦੇਖੋ, ਅਸੀਂ ਤਾਂ ਆਪਣੇ ਪਾਸ ਸ਼ਸਤ ਰੱਖਦੇ ਹਾਂ। ਉਸਨੇ ਕਿਹਾ, ਇਹ ਸ਼ਸਤਰ ਨਹੀਂ, ਇੱਕ ਹੋਰ ਸ਼ਸਤਰ ਹੈ। ਸਿੰਘ ਇਸ ਗੱਲ ਨੂੰ ਸਮਝ ਨਾ ਸਕੇ। ਗਰੀਬ ਨਵਾਜ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਫਕੀਰ ਦੀ ਰਾਮਜ ਨੂੰ ਕੋਈ ਬਿਰਲਾ ਫਕੀਰ ਹੀ ਸਮਝਦਾ ਹੈ। ਸਾਈ ਲੋਕ ਦਾ ਇਸ ਸ਼ਸਤਰ ਤੋਂ ਭਾਵ ਨਹੀਂ, ਇਹ ਸ਼ਸਤਰ ਤਾਂ ਕੇਵਲ ਬਾਹਰਲੇ ਵੈਰੀਆਂ ਨੂੰ ਹੀ ਮਾਰ ਸਕਦਾ ਹੈ। ਅੰਦਰਲੇ ਵੈਰੀਆਂ ਨੂੰ ਜਿੱਤਣ ਵਾਸਤੇ ਕੋਈ ਵਿਚਾਰ ਵਾਲਾ ਸ਼ਸਤਰ ਰੂਪੀ ਸ਼ਸਤਰ ਰੱਖਿਆ ਕਰੋ, ਭਾਵ ਧਾਰੂ ਗ੍ਰੰਥਾਂ ਦੀ ਵਿਚਾਰ ਕਰਿਆ ਕਰੋ। ਇਹਨਾਂ ਸ਼ਸਤਰਾਂ ਰੂਪੀ ਸ਼ਸਤਰਾਂ ਨੂੰ ਬਣਾਉਣ ਵਾਲੇ ਕਵੀ ਲੋਕ ਤਾਂ ਸਿਗਲੀ ਘਰਾਂ ਦੇ ਸਮਾਨ ਹਨ, ਉਹ ਤਾਂ ਕੇਵਲ ਇਹਨਾਂ ਨੂੰ ਰਚਣ ਵਾਲੇ ਹੀ ਹਨ, ਵਿਚਾਰ ਕੇ ਉਹਨਾਂ ਉੱਪਰ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ। ਅਤੇ ਜੋ ਕਥਾਵਾਚਕ ਵਿਦਵਾਨ ਪੰਡਿਤ ਲੋਕ ਹਨ, ਇਹ ਇਹਨਾਂ ਨੂੰ ਸਾਣ ਤੇ ਲਾ ਕੇ ਤਿੱਖਾ ਕਰਦੇ ਹਨ, ਲੋਕਾਂ ਦੀ ਵਾਹ ਵਾਹ ਵਾਸਤੇ ਖੂਹ ਮਸਾਲੇ ਲਾ ਕੇ ਦ੍ਰਿਸ਼ਟਾਂਤਾਂ ਪ੍ਰਮਾਣਾਂ ਸਮੇਤ ਕਥਾ ਸੁਣਾਉਂਦੇ ਹਨ, ਉਹ ਆਪ ਵੀ ਨਹੀਂ ਧਾਰਨ ਕਰਦੇ। ਪਰ ਪੂਰਨ ਮਹਾਂਪੁਰਸ਼ ਹੀ ਅਸਲੀ ਸੂਰਮੇ ਹਨ, ਜਥਾ ਸੂਰਵੀਰ ਬਚਨ ਕੇਵਲੀ ਤਥਾ ਜਾ ਕੋ ਹਰ ਰੰਗ ਲਾਗੋ ਇਸ ਜੁਗਮ ਹੈ ਸੋ ਕਹੀਅਤ ਹੈ ਸੂਰਾ। ਸਤਿਗੁਰਾਂ ਦੇ ਪਾਵਨ ਮੁਖ ਦੀ ਬਾਣੀ ਦੋ ਧਾਰੀ ਤਲਵਾਰ ਸਮਾਨ ਹੈ, ਗਿਆਨ ਰੂਪੀ ਸਾਣ ਤੇ ਲਾ ਕੇ ਧਾਰ ਤਿੱਖੀ ਕੀਤੀ ਹੈ, ਭਗਤੀ ਰੂਪੀ ਮੁੱਠ ਦੇ ਨਾਲ ਜੜੀ ਹੋਈ ਹੈ, ਦ੍ਰਿੜ ਬਰਾਗ ਹੋਣਾ ਇਸ ਦਾ ਆਕਾਰ ਘੜਿਆ ਹੈ। ਜਿਹੜਾ ਸੂਰਮਾ ਇਸ ਦੇ ਸਨਮੁਖ ਆਵੇਗਾ ਤਿਸ ਦਾ ਅਗਿਆਨ ਰੂਪ ਅੰਗ ਕੱਟਿਆ ਜਾਵੇਗਾ। ਬਾਹਰਲੇ ਸੂਰਮੇ ਤਾਂ ਤਾਂ ਸਵਰਗ ਦਾ ਸੁੱਖ ਮਿਲਦਾ ਹੈ, ਪਰ ਇਸ ਸੂਰਮੇ ਨੂੰ ਸਰੂਪ ਦੀ ਅਲੱਖਤਾ ਹੋ ਜਾਂਦੀ ਹੈ। ਜਿਵੇਂ ਬਾਹਰਲੇ ਕਹਿਰ ਸੂਰਮਾ ਜੰਗ ਤੋਂ ਭੈ ਕਰਦਾ ਹੈ, ਇਸੇ ਤਰ੍ਹਾਂ ਇੱਧਰ ਵੀ ਵਿਕਾਰੀ ਪੁਰਸ਼ ਇਸ ਤਲਵਾਰ ਤੋਂ ਭੈ ਕਰਦੇ ਹਨ, ਭਗਤੀ ਤੋਂ ਬੇਮੁੱਖ ਹੋ ਕੇ ਧੀਰਜ ਨਹੀਂ ਧਾਰਦੇ, ਉਹ ਦੋਵੇਂ ਲੋਕਾਂ ਦੇ ਸੁੱਖਾਂ ਨੂੰ ਵਿਗਾੜ ਲੈਂਦੇ ਹਨ। ਇਸੇ ਤਰ੍ਹਾਂ ਅੰਗੂਰਾਂ ਦੀ ਜੀਵ ਕਮਾਨ ਵੱਤ ਹੈ, ਬਚਨ ਤੀਰਾਂ ਵੱਤ ਹਨ, ਜੋ ਇਸ ਵਿੱਚ ਮਿਠਾਸ ਹੈ ਇਹ ਬਾਗੜਵਾ ਚਲਾ ਹੈ। ਚਾਤਰਤਾ ਰੂਪ ਸਾਣ ਉੱਤੇ ਇਹਨਾਂ ਤੀਰਾਂ ਨੂੰ ਤਿੱਖਾ ਕੀਤਾ ਹੈ। ਨਾਨਾ ਤਰ੍ਹਾਂ ਦੀਆਂ ਜੁਗਤੀਆਂ ਰੂਪ ਪੰਖ ਲੱਗੇ ਹਨ, ਜਿਨ੍ਹਾਂ ਸਿੱਖਾਂ ਦੇ ਰਿਧੇ ਨਿਸ਼ਾਨੇ ਬਣ ਗਏ, ਉਹ ਸੁਣਦਿਆਂ ਸਾਰੀ ਲਟੂਹੇ ਹੋ ਗਏ। ਮਹਾਂਪੁਰਸ਼ ਇਹਨਾਂ ਦੀ ਵਿਚਾਰ ਕਰਕੇ ਉਹਨਾਂ ਨੂੰ ਧਾਰਨ ਕਰਨ ਰੂਪ ਚਲਾ ਕੇ ਵਿਕਾਰਾਂ ਰੂਪੀ ਦੁਸ਼ਮਣਾਂ ਨੂੰ ਜਿੱਤਦੇ ਹਨ। ਇਸ ਪ੍ਰਕਾਰ ਦੇ ਵਚਨ ਸੁਣ ਕੇ ਉਹ ਫਕੀਰ ਤੇ ਨਾਲ ਦੇ ਸਾਥੀ ਸਿੰਘ ਬੜੇ ਪ੍ਰਸੰਨ ਹੋਏ ਅਤੇ ਉਸਨੇ ਕਿਹਾ, ਤੁਹਾਨੂੰ ਆਪ ਖੁਦਾ ਦੀ ਯਾਦ ਆਰਫਾਂ ਦਾ ਦੀਦਾਰ ਭਾਗਾਂ ਨਾਲ ਹੁੰਦਾ ਹੈ। ਅੱਜ ਮੇਰੇ ਤੇ ਅੱਲਾ ਪਾਕ ਦੀ ਮਿਹਰ ਹੋਈ ਹੈ, ਜਿਸ ਕਰਕੇ ਆਪ ਜੈਸੇ ਫਕੀਰਾਂ ਦਾ ਦੀਦਾਰ ਹੋਇਆ। ਉਪਰੰਤ ਆਪ ਜੀ ਅੱਗੇ ਸੈਰ ਨੂੰ ਚਲੇ ਗਏ।